SBS Radio.
ਸਰਕਾਰ ਨੇ ਜੌਬ ਕੀਪਰ ਅਤੇ ਜੌਬ ਸੀਕਰ ਦੇ ਭਵਿੱਖ ਦਾ ਕੀਤਾ ਖੁਲਾਸਾ। ਸਿਹਤ ਅਧਿਕਾਰੀਆਂ ਨੇ ਜਨਤਾ ਨੂੰ ਕੋਰੋਨਾ ਵਾਇਰਸ ਮਹਾਮਾਰੀ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਕੀਤੀ ਅਪੀਲ, ਅਤੇ ਹਿਊਮਨ ਰਾਈਟਸ ਵਾਚ ਨੇ ਪੇਸ਼ ਕੀਤੀ ਜਪਾਨ ਵਿੱਚ ਬਾਲ ਅਥਲੀਟਸ ਨਾਲ ਬਦਸਲੂਕੀ ਦੀ ਗਵਾਹੀ ਦੇਣ ਦੀ ਸ਼ਰਮਨਾਕ ਰਿਪੋਰਟ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਜੌਬ ਕੀਪਰ ਅਤੇ ਜੌਬ ਸੀਕਰ ਸਕੀਮਸ ਦੇ ਭਵਿੱਖ ਵਿੱਚ ਜਾਰੀ ਰਹਿਣ ਬਾਰੇ ਖੁਲਾਸਾ ਕਰਦੇ ਹੋਏ ਅੱਜ ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਨਖਾਹ ਅਨੁਦਾਨ ਦੀ ਅਦਾਇਗੀ ਹਰ 15 ਦਿਨ ਬਾਅਦ ਫਲੈਟ ਰੇਟ ਯਾਨੀ ਤੈਅਸ਼ੁਦਾ ਰਕਮ ਤੋਂ ਬਦਲ ਕੇ ਇਸ ਨੂੰ ਇਸ ਸਾਲ ਦੇ ਅਖੀਰ ਵਿੱਚ ਇੱਕ ਟੀਅਰਡ ਯਾਨੀ ਦਰਜਾ ਬੰਦ ਪ੍ਰਣਾਲੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਜੌਬ ਕੀਪਰ ਅਤੇ ਜੌਬ ਸੀਕਰ ਭੁਗਤਾਨ ਆਪਣੀ ਮਿੱਥੀ ਹੋਈ ਆਖਰੀ ਤਰੀਕ 27 ਸਪਤੰਬਰ ਤੋਂ ਅੱਗੇ ਵਧਾਏ ਜਾਣਗੇ, ਲੇਕਿਨ ਘਟਾਏ ਗਏ ਦਰਾਂ ਅਤੇ ਸਖ਼ਤ ਯੋਗਤਾ ਮਾਪਦੰਡਾਂ ਦੇ ਆਧਾਰ ਤੇ ਹੀ ਅਦਾ ਕੀਤੇ ਜਾਣਗੇ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਉਹ ਅਤੇ ਫੈਡਰਲ ਖਜ਼ਾਨਚੀ ਜੌਸ਼ ਫ੍ਰਾਈਡਨਬਰਗ ਵੀਰਵਾਰ 23 ਜੁਲਾਈ ਨੂੰ ਆਪਣੀ ਸਰਕਾਰ ਦੇ ਮਿੰਨੀ ਬਜਟ ਆਰਥਿਕ ਅਪਡੇਟ ਤੋਂ ਪਹਿਲਾਂ ਕੱਲ ਇਸ ਬਾਰੇ ਤਫਸੀਲ ਵਿੱਚ ਬਿਆਨ ਦੇਣਗੇ।
We'll have more to say about the next phase, but we have to look at our supports and our programs as a series of phases, and how many phases there are, it's very difficult to say because there are so many uncertainties associated with COVID-19. Australia is faring better than almost any, if not every other developed economy in the world today, and the way we will continue to be able to try and stay ahead and minimize the impacts is by listening carefully. See, I just don't want Australia to survive the COVID recession. I want us to emerge strongly from it. You know, we're not a country that just survives. We're a country that always seeks to thrive.
ਅੱਜ ਦੇ ਹੋਰ ਆਰਥਿਕ ਘਟਨਾਕ੍ਰਮ ਵਿੱਚ ਛੋਟੇ ਤੋਂ ਦਰਮਿਆਨੇ ਕਾਰੋਬਾਰਾਂ ਨੂੰ 1 ਮਿਲੀਅਨ ਯਾਨੀ $10 ਲੱਖ ਤੱਕ ਦੇ ਸਰਕਾਰੀ ਗਾਰੰਟੀ ਵਾਲੇ ਕਰਜ਼ਿਆਂ ਦੀ ਸਹੂਲਤ ਦਾ ਵੀ ਐਲਾਨ ਕੀਤਾ ਗਿਆ ਹੈ। ਪਹਿਲੇ ਅਜਿਹੇ ਕਾਰੋਬਾਰਾਂ ਨੂੰ ਸਿਰਫ $2.5 ਲੱਖ ਤੱਕ ਦੀ ਸਹਾਇਤਾ ਰਾਸ਼ੀ ਹੀ ਉਪਲਬਧ ਸੀ। ਸਿਹਤ ਅਧਿਕਾਰੀ ਆਸਟ੍ਰੇਲੀਆਈ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਨੂੰ ਹੋਰ ਗੰਭੀਰਤਾ ਨਾਲ ਲੈਣ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਆਪਣੀ ਪੂਰੀ ਵਾਹ ਲਾਉਣ ਦੀ ਅਪੀਲ ਕਰ ਰਹੇ ਹਨ। ਅੱਜ ਆਸਟ੍ਰੇਲੀਆ ਵਿੱਚ 296 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ ਗਏ ਅਤੇ ਇਸ ਨਾਲ ਹੋਈਆਂ ਮੌਤਾਂ ਦੀ ਗਿਣਤੀ 123 ਤੱਕ ਪੁੱਜ ਗਈ ਹੈ। ਫੈਡਰਲ ਡੈਪਟੀ ਚੀਫ ਮੈਡੀਕਲ ਆਫਿਸਰ ਡਾਕਟਰ ਨਿਕ ਕੋਟਸਵਰਥ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਭਰ ਦੇ ਹਸਪਤਾਲਾਂ ਵਿੱਚ 156 ਕੋਰੋਨਾ ਵਾਇਰਸ ਮਰੀਜ਼ ਮੌਜੂਦ ਹਨ ਅਤੇ ਉਹਨਾਂ ਵਿੱਚੋਂ 33 ਇੰਟੈਂਸਿਵ ਕੇਅਰ ਯੂਨਿਟਸ ਵਿੱਚ ਹਨ। ਇਹਨਾਂ ਅੰਕੜਿਆਂ ਦੇ ਬਾਵਜੂਦ ਡਾਕਟਰ ਕੋਟਸਵਰਥ ਨੇ ਸਮਾਜ ਵਿੱਚ ਕੋਵਿਡ-19 ਦੇ ਫੈਲਾਅ ਉੱਤੇ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਸਿਹਤ ਸੰਭਾਲ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ।
The vigorous contact tracing that is going on at the moment is being backed up by a remarkable testing framework. It is that ability to test rapidly, to turn around results rapidly and to identify cases of COVID-19, then to identify contacts and make sure that people are isolated. These are the key elements of getting COVID-19 back under control.
ਵਿਕਟੋਰੀਆ ਵਿੱਚ 275, ਨਿਊ ਸਾਊਥ ਵੇਲਜ਼ ਵਿੱਚ 20 ਅਤੇ ਟੈਸਮੇਨੀਆ ਵਿੱਚ ਕੋਰੋਨਾ ਵਾਇਰਸ ਦਾ 1 ਮਾਮਲਾ ਅੱਜ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟੈਸਮੇਨੀਆ ਵਿੱਚ ਇਹ 2 ਮਹੀਨਿਆਂ ਤੋਂ ਵੀ ਵੱਧ ਸਮੇਂ ਵਿੱਚ ਪਹਿਲਾ ਕੋਰੋਨਾ ਵਾਇਰਸ ਮਾਮਲਾ ਹੈ। ਸਰਕਾਰੀ ਵਿਭਾਗਾਂ, ਹੋਟਲਜ਼ ਅਤੇ ਨਿੱਜੀ ਸੁਰੱਖਿਆ ਅਦਾਰਿਆਂ ਦੇ ਠੇਕੇਦਾਰਾਂ ਨੂੰ ਵਿਕਟੋਰੀਆ ਦੇ ਕੋਰੋਨਾ ਵਾਇਰਸ ਹੋਟਲ ਕੁਆਰੰਟੀਨ ਪ੍ਰੋਗਰਾਮ ਦੀ ਤਫਤੀਸ਼ ਕਰਨ ਵਿੱਚ ਸਹਿਯੋਗ ਦੇਣ ਦੀ ਜ਼ਰੂਰਤ ਹੋਵੇਗੀ। ਇਸ ਤਫਤੀਸ਼ ਦੇ ਸ਼ੁਰੂਆਤੀ ਬਿਆਨ ਅੱਜ ਸੁਣੇ ਗਏ ਹਨ। ਸੇਵਾ ਮੁਕਤ ਜੱਜ ਜੈਨੀਫਰ ਕੋਟ ਨੇ ਕਿਹਾ ਕਿ ਉਹਨਾਂ ਨੂੰ ਸਭ ਹਿੱਸੇਦਾਰਾਂ ਦੇ ਪੂਰੇ ਸਹਿਯੋਗ ਦੀ ਉਮੀਦ ਹੈ। ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਮਾਈਕਲ ਓਬਰਾਇਨ ਨੇ ਪ੍ਰੈਮੀਅਰ, ਸਿਹਤ ਮੰਤਰੀ ਅਤੇ ਪੁਲਿਸ ਮੰਤਰੀ ਤੋਂ ਤਫਤੀਸ਼ ਲਈ ਸਾਹਮਣੇ ਆਉਣ ਦੀ ਮੰਗ ਕੀਤੀ ਹੈ।
When government has made mistakes and people have died as a result, I think Victorians need answers first of all to work out what went wrong, and secondly to make sure that nothing like this can ever happen again.
ਸੂਬੇ ਦੇ ਹੋਟਲ ਇਕਾਂਤਵਾਸ ਯੋਜਨਾ ਉੱਤੇ ਮਾੜੇ ਪ੍ਰਬੰਧਨ ਦੇ ਦੋਸ਼ ਲਾਏ ਜਾ ਰਹੇ ਨੇ। ਦਾਅਵੇ ਕੀਤੇ ਜਾ ਰਹੇ ਨੇ ਕਿ ਸੁਰੱਖਿਆ ਕਰਮੀਆਂ ਨੂੰ ਲੋੜੀਂਦੀ ਸਿਖਲਾਈ ਨਹੀਂ ਦਿੱਤੀ ਗਈ ਸੀ, ਉਹਨਾਂ ਕੋਲ ਨਿੱਜੀ ਸੁਰੱਖਿਆਤਮਕ ਪਹਿਰਾਵਾ ਕਾਫੀ ਨਹੀਂ ਸੀ, ਅਤੇ ਕੁਝ ਸੁਰੱਖਿਆ ਕਰਮੀਆਂ ਉੱਤੇ ਨਿਯਮ ਤੋੜ ਕੇ ਹੋਟਲਸ ਵਿੱਚ ਰਹਿ ਰਹੇ ਮੁਸਾਫਰਾਂ ਨਾਲ ਘੁਲਣ ਮਿਲਣ ਦਾ ਵੀ ਇਲਜ਼ਾਮ ਲੱਗਿਆ ਹੈ। ਤਫਤੀਸ਼ ਅਗਸਤ ਦੇ ਸ਼ੁਰੂ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਅਤੇ 25 ਸਤੰਬਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਜਾਏਗੀ। ਫੈਡਰਲ ਲੇਬਰ ਪਾਰਟੀ ਨੇ ਹਾਊਸ ਆਫ ਰੈਪ੍ਰੈਜ਼ੈਂਟੇਟਿਵਸ ਅਤੇ ਸੈਨੇਟ ਨੂੰ ਖਤ ਲਿਖ ਕੇ ਇਹ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ ਕਿ ਸੰਸਦ ਨੂੰ ਕੋਵਿਡ-19 ਦੇ ਮਾਹੌਲ ਵਿੱਚ ਸੁਰੱਖਿਅਤ ਢੰਗ ਨਾਲ ਮੁੜ ਕੇ ਚਲਾਉਣ ਦੇ ਤਰੀਕੇ ਉਲੀਕੇ ਜਾਣ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਸਿਹਤ ਅਧਿਕਾਰੀਆਂ ਦੀ ਸਲਾਹ ਉੱਤੇ ਅਮਲ ਕਰਦੇ ਹੋਏ 4 ਅਗਸਤ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਇਜਲਾਸ ਨੂੰ ਰੱਦ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਨੇ ਝਿਜਕਦੇ ਹੋਏ ਇਹ ਸਲਾਹ ਮੰਨ ਤੇ ਲਈ, ਪਰ ਨਿਰਾਸ਼ਾ ਜ਼ਾਹਰ ਕੀਤੀ ਕਿ ਸਰਕਾਰ ਜਵਾਬਦੇਹੀ ਤੋਂ ਪਰਹੇਜ਼ ਕਰੇਗੀ।
We do need to listen to health advice, but with proper preparation, I believe it's very possible for Parliament to meet. And the contradiction is there. The Parliament can't meet, but the government wants to wind back JobKeeper and JobSeeker. So I say to the government, that we will continue to hold them to account and provide proper scrutiny. That's what a democracy requires, scrutiny by the National Parliament.
ਸ਼੍ਰੀ ਮੋਰਿਸਨ ਨੇ ਫੈਡਰਲ ਸੰਸਦ ਦੇ ਇਜਲਾਸ ਨੂੰ ਰੱਦ ਕਰਨ ਦੇ ਫੈਸਲੇ ਨੂੰ ਆਸਾਨੀ ਨਾਲ ਸਮਝ ਆਉਣ ਵਾਲਾ ਕਰਾਰ ਦਿੱਤਾ ਅਤੇ ਅਗਲੇ ਮਹੀਨੇ ਦੇ ਅੰਤ ਵਿੱਚ ਸੰਸਦਾਂ ਦੇ ਰਾਜਧਾਨੀ ਕੈਨਬਰਾ ਵਾਪਸ ਆਉਣ ਦੀ ਉਮੀਦ ਵੀ ਕੀਤੀ। ਆਸਟ੍ਰੇਲੀਆ ਦੇ ਵਾਤਾਵਰਣ ਸੁਰੱਖਿਆ ਕਾਨੂੰਨਾਂ ਦੀ ਸਮੀਖਿਆ ਤੋਂ ਪਤਾ ਚੱਲਿਆ ਹੈ ਕਿ ਉਹ ਮੁਲਕ ਦੇ ਜੰਗਲੀ ਜੀਵ ਜੰਤੂਆਂ ਅਤੇ ਉਹਨਾਂ ਦੇ ਕੁਦਰਤੀ ਆਵਾਸਾਂ ਦੀ ਰੱਖਿਆ ਲਈ ਨਾਕਾਫੀ ਹਨ। ਇਸ ਸਮੀਖਿਆ ਦੇ ਪ੍ਰਧਾਨ ਗ੍ਰੈਮ ਸੈਮੂਅਲ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਰਾਸ਼ਟਰੀ ਪੱਧਰ 'ਤੇ ਲਾਗੂ ਹੋਣ ਯੋਗ ਮਾਪਦੰਡਾਂ ਦੀ ਜ਼ਰੂਰਤ ਹੈ। ਆਸਟ੍ਰੇਲੀਅਨ ਕੰਜ਼ਰਵੇਸ਼ਨ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਕੈਲੀ ਓਸ਼ਨੈਸੀ ਦਾ ਕਹਿਣਾ ਹੈ ਕਿ ਕੰਜ਼ਰਵੇਸ਼ਨਿਸਟਸ ਯਾਨੀ ਬਚਾਵਵਾਦੀ ਡਰਦੇ ਹਨ ਕਿ ਅਜਿਹਾ ਹੋਣ ਤੋਂ ਪਹਿਲਾਂ ਸਰਕਾਰ ਉਸ ਦੀ ਜ਼ਿੰਮੇਵਾਰੀ ਸੂਬਿਆਂ ਉੱਤੇ ਪਾ ਦੇਵੇਗੀ।
States have a pretty strong vested interest to use the environment to cut down forests and turn them into wood, to approve mines because they get royalties from those mines and from those developments. So there needs to be an additional level of oversight.
ਵਾਤਾਵਰਣ ਮੰਤਰੀ ਸੂਜ਼ਨ ਲੀ ਦਾ ਕਹਿਣਾ ਹੈ ਕਿ ਸਰਕਾਰ ਰਾਸ਼ਟਰੀ ਵਾਤਾਵਰਣ ਮਾਪਦੰਡ ਬਣਾਉਣ ਲਈ ਵਚਨਬੱਧ ਹੈ। ਤੇ ਹੁਣ ਖਬਰ ਖੇਡ ਜਗਤ ਤੋਂ। ਸਾਲ 2021 ਦੀਆਂ ਓਲੰਪਿਕ ਖੇਡਾਂ ਦੇ ਮੇਜ਼ਬਾਨ ਮੁਲਕ ਜਾਪਾਨ ਨੂੰ ਐਥਲੀਟਸ ਨਾਲ ਬਦਸਲੂਕੀ ਦੇ ਦਾਅਵਿਆਂ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਨਰ ਨਿਰਧਾਰਿਤ ਟੋਕੀਓ ਓਲੰਪਿਕਸ ਦੀ ਸ਼ੁਰੂਆਤ ਹੋਣ ਤੋਂ ਸਿਰਫ 1 ਸਾਲ ਪਹਿਲੇ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਨੇ ਜਾਪਾਨ ਵਿੱਚ ਐਥਲੀਟਸ ਨਾਲ ਲਗਾਤਾਰ ਹੋਣ ਵਾਲੇ ਸਰੀਰਕ, ਜਿਨਸੀ ਅਤੇ ਮੌਖਿਕ ਸ਼ੋਸ਼ਣ ਦਾ ਖੁਲਾਸਾ ਕੀਤਾ ਹੈ। ਇੱਕ ਫਿਟਕਾਰ ਲਾਉਣ ਵਾਲੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਾਪਾਨ ਵਿੱਚ ਬਾਲ ਐਥਲੀਟਸ ਨੂੰ ਆਪਣੇ ਕੋਚਿਸ ਵੱਲੋਂ ਨਿਯਮਿਤ ਤੌਰ 'ਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਕਈਆਂ ਨੇ ਆਪਣੀ ਜਾਨ ਤੱਕ ਲੈ ਲਈ। ਹਿਊਮਨ ਰਾਈਟਸ ਵਾਚ ਦੇ ਨਿਰਦੇਸ਼ਕ ਮਿੰਕੀ ਵਾਰਡਨ ਦਾ ਕਹਿਣਾ ਹੈ ਕਿ ਇਸ ਮਸਲੇ ਉੱਤੇ ਫੌਰਨ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਹਿਊਮਨ ਰਾਈਟਸ ਵਾਚ ਇਜ਼ ਕਾਲਿੰਗ ਔਨ ਜਾਪਾਨ ਟੂ ਟੇਕ ਡਿਸਾਈਸਿਵ ਐਕਸ਼ਨ and to lead in tackling this global crisis. The specific abuses we documented include punching, slapping, kicking or striking with objects, excessive or insufficient food and water, athletes who were forced to train when they were injured or punished with excessive training, cutting or shaving hair is a punishment, and abuse by older teammates.
ਇਸ ਮਸਲੇ ਉੱਤੇ ਜਾਪਾਨ ਦੀ ਸਰਕਾਰ ਅਤੇ ਨਾ ਹੀ ਉੱਥੋਂ ਦੇ ਓਲੰਪਿਕ ਐਸੋਸੀਏਸ਼ਨ ਨੇ ਹਾਲੇ ਕੋਈ ਪ੍ਰਤੀਕਰਮ ਦਿੱਤਾ ਹੈ। ਸਾਲ 2013 ਵਿੱਚ ਜਾਪਾਨੀ ਓਲੰਪਿਕ ਸਮਿਤੀ ਨੇ ਇੱਕ ਅੰਦਰੂਨੀ ਸਰਵੇਖਣ ਤੋਂ ਬਾਅਦ ਵਿਆਪਕ ਧੱਕੇਸ਼ਾਹੀ ਅਤੇ ਪਰੇਸ਼ਾਨੀ ਦਾ ਖੁਲਾਸਾ ਹੋਣ ਤੋਂ ਬਾਅਦ ਆਪਣੀਆਂ ਖੇਡ ਫੈਡਰੇਸ਼ਨਸ ਵਿੱਚ ਹਿੰਸਾ ਨੂੰ ਖਤਮ ਕਰਨ ਲਈ ਕਦਮ ਚੁੱਕਣ ਦੀ ਸਹੁੰ ਵੀ ਖਾਧੀ ਸੀ। ਤੇ ਤੇ ਆਓ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 52 ਰੁਪਏ 35 ਪੈਸੇ ਤੇ ਪਾਕਿਸਤਾਨ ਦੇ 117 ਰੁਪਏ 31 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 21 ਡਿਗਰੀ। ਐਡੀਲੇਡ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ 14 ਡਿਗਰੀ। ਮੈਲਬਰਨ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਹੋਵੇਗਾ 14 ਡਿਗਰੀ। ਹੋਬਾਰਟ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 12 ਡਿਗਰੀ। ਕੈਨਬਰਾ ਵਿੱਚ ਤੜਕੇ ਕੋਹਰਾ ਪਏਗਾ, ਉਪਰੰਤ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 13 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 17 ਡਿਗਰੀ। ਬ੍ਰਿਸਬਨ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 21 ਡਿਗਰੀ। ਕੈਨਸ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਹੋਵੇਗਾ 26 ਡਿਗਰੀ। ਅਤੇ ਡਾਰਵਿਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 32 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.